ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਬਗਦਾਦ ਫੇਰੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ, ਖਲੀਫਾ ਹਾਰੂਨ ਰਸੀਦ ਦੀ ਰਾਜਧਾਨੀ ਅਤੇ ਜ਼ਬੀਦਾ ਖਲੀਫਾ ਹਾਰੂਨ ਰਸੀਦ ਦੀ ਧਰਮ ਸੁਪਤਨੀ ਸੀ, ਅਤੇ ਜ਼ਬੀਦਾ ਦੀ ਫਬਾਈ ਪੁਰੀ, ਜੋ ਕਦੀ ਰੂਮ ਈਰਾਨ ਅਰਬ ਦੀ ਕੇਂਦਰੀ ਨਗਰੀ ਰਹੀ, ਅੱਜ ਅਜੇ ਸੁੱਤੀ ਪਈ ਸੀ ਕਿ ਨਗਰੀ ਤੋਂ ਬਾਹਰ ਇੱਕ ਟਿਕਾਣੇ ਅਜਿਹਾ ਮਿੱਠਾ ਰਾਗ ਆਰੰਭ ਹੋ ਗਿਆ ਕਿ ਸੁਣ ਸੁਣ ਕੇ ਜੀਉ ਮਗਨ ਹੁੰਦਾ ਜਾਂਦਾ ਹੈ। ਅੰਮ੍ਰਿਤ ਵੇਲਾ ਹੈ, ਤ੍ਰਿਪੈਰਾ ਵੱਜ ਚੁੱਕਾ ਹੈ, ਮਿੱਠੀ ਮਿੱਠੀ ਤਰੇਲ ਪੈ ਰਹੀ ਹੈ, ਪਿੰਨੀ ਪਿੰਨੀ ਰਹਿਣ ਹੈ, ਸਿਤਾਰੇ ਨੂਰੀ ਨੈਣਾਂ ਨਾਲ ਅਰਸ਼ਾਂ ਤੋਂ ਫਰਸ਼ਾਂ ਵੱਲ ਤੱਕ ਰਹੇ ਹਨ ਅਤੇ ਸੁੱਖਾਂ ਦੇ ਝੋਕੇ ਦੇ ਰਹੇ ਹਨ। ਰਸ ਦੀ ਫੁਹਾਰ ਪੈ ਰਹੀ ਹੈ, ਸਾਫ਼ ਅਤੇ ਹਲਕੀ ਹਵਾ ਦੀ ਨਿੱਕੀ ਨਿੱਕੀ ਰਿਵੀ ਰੁਮਕ ਰਹੀ ਹੈ, ਦਰਿਆ ਦੇ ਪਾਣੀ ਦੇ ਗਲ ਲੱਗ ਕੇ ਆ ਰਹੀ ਹਵਾ ਠੰਡੀ ਅਤੇ ਰਸ ਭਰੀ ਹੋਈ ਹੋਈ ਰਸਦਾਨ ਕਰ ਰਹੀ ਹੈ। ਪਿਛਲੀ ਰਾਤ ਦੇ ਚੰਨ ਦੀ ਚਾਨਣੀ ਮਧਮ ਮਧਮ ਨੂਰ ਲੈ ਕੇ ਧਰਤੀ 'ਤੇ ਵਿਛੀ ਜਾ ਰਹੀ ਹੈ। ਇਸ ਕੁਦਰਤ ਦੇ ਟਿਕਾਉ ਅਤੇ ਰਸ ਭਰੇ ਰੰਗ ਵਿੱਚ ਸੁਰੋਧ ਹੋ ਰਿਹਾ ਹੈ। ਆਸਾ ਦੀ ਦਿਲਖਿੱਚ ਰਾਗਣੀ ਵੱਜ ਰਹੀ ਹੈ, ਜੋ ਇਸ ਵੇਲੇ ਕਿਸੇ ਜਾਗ ਰਹੇ ਮਨ ਨੂੰ ਆਪੇ ਵਿੱਚ ਲਿਜਾ ਕੇ ਆਪੇ ਦੇ ਰਸ ਰੰਗ ਵਿੱਚ ਮਸਤੀਆਂ ਦੇ ਦੇਸ਼ ਪਹੁੰਚਾ ਰਹੀ ਹੈ। ਇੰਨੇ ਨੂੰ ਕੋਈ ਸੋਹਣਾ ਗਲਾ ਵੀ ਸਾਜ਼ ਦੇ ਨਾਲ ਛਿੜਿਆ, ਆਵਾਜ਼ ਆਈ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀ ਇਹ ਕਰਤ ਨਾ ਲਾਗੀ ਵਾਰ। ਹੈਂ ਤੁਰਕਾਨੀ ਧਰਤੀ, ਵਸੋਂ ਮੁਸਲਮਾਨਾਂ ਦੀ, ਇੱਥੇ ਆਸਾ ਦੀ ਵਾਰ ਕੀ ਕੂੰ ਆਪੜੀ? ਹਾਂਜੀ, ਆਸਾ ਦੀ ਵਾਰ ਦਾ ਮਾਲਕ, ਆਸਾ ਦੀ ਵਾਰ ਵਿੱਚ ਇਲਾਹੀ ਭੇਦ ਦੱਸਣ ਵਾਲਾ ਦਾਤਾ ਆਪ ਜੋ ਪਹੁੰਚਾ ਹੋਇਆ ਹੈ ਅਤੇ ਕਈ ਦਿਨਾਂ ਤੋਂ ਇੱਥੇ ਰੰਗ ਲਾ ਰਿਹਾ ਹੈ। ਲੋਕ ਆਉਂਦੇ ਹਨ, ਉਹਨਾਂ ਦਾ ਸਤਸੰਗ ਕਰਦੇ ਹਨ, ਉਪਦੇਸ਼ ਸੁਣਦੇ ਹਨ, ਸੱਚੀ ਸੁੱਚੀ ਰੱਬੀ ਪਿਆਰ ਦੀ ਗੱਲ ਸਮਝਦੇ ਅਤੇ ਕਮਾਉਂਦੇ ਹਨ। ਹਾਂ, ਦਾਤਾ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਸਮਝਾਉਂਦਾ ਹੈ, ਸਮਝਦੇ ਹਨ, ਜੀਦਾਨ ਲੈਂਦੇ ਹਨ ਅਤੇ ਰੱਬ ਦੇ ਨਾਮ ਦੀ ਲਿਵ ਵਿੱਚ ਜਿਉ ਜਿਉ ਪੈਂਦੇ ਹਨ। ਐਸੇ ਥੋੜ੍ਹੇ ਜਿਹੇ ਸਰੀਰਾਂ ਦਾ ਇੱਥੇ ਸਤਸੰਗ ਹੈ। ਉਹ ਸਵੇਰੇ ਸ਼ਹਿਰੋਂ ਨਿਕਲ ਕੇ ਇਸ ਟਿਕਾਣੇ ਜੋ ਸ਼ਹਿਰੋਂ ਬਾਹਰ ਹੈ ਆ ਜੁੜਦੇ ਹਨ, ਕੀਰਤਨ ਸੁਣਦੇ ਹਨ, ਚਾਹੋ ਸਮਝਦੇ ਨਹੀਂ ਪਰ ਰਾਗ ਦੀ ਸੁਰ ਲੈ ਉਹਨਾਂ ਨੂੰ ਜੋੜ ਦਿੰਦੀ ਹੈ। ਦਾਤੇ ਦਾ ਦਰਸ਼ਨ ਆਤਮ ਰੰਗ ਲਾ ਦਿੰਦਾ ਹੈ। ਕਈ ਲੋਕ ਇਹਨਾਂ ਵਿੱਚ ਜਪਜੀ ਦਾ ਅਰਥ ਭਾਵ ਆਪਣੀ ਬੋਲੀ ਵਿੱਚ ਸੁਣਦੇ ਹਨ ਅਤੇ ਯਾਦ ਲਈ ਸਿੱਖ ਲੈਂਦੇ ਹਨ। ਐਂ ਉਸ ਧਰਤੀ ਵਿੱਚ ਜਿੱਥੇ ਕਿ ਮੁਸਲਮਾਨੀ ਤੇਜ ਸ਼ਿਖਰਾਂ 'ਤੇ ਹੈ, ਆਪਣਾ ਸਿੱਕਾ ਜਮਾ ਕੇ ਜਾ ਬੈਠੇ ਹਨ ਅਰਸ਼ਾਂ ਤੋਂ ਗੁਰੂ ਹੋ ਕੇ ਆਏ ਗੁਰੂ ਨਾਨਕ ਦੇਵ ਜੀ। ਪਰ ਇਹ ਨਹੀਂ ਸਮਝਣਾ ਚਾਹੀਏ ਕਿ ਆਪ ਨਾਲ ਉੱਥੇ ਵਿਖਾਂਦ ਨਹੀਂ ਹੋਈ, ਹੋਈ ਪਰ ਚੰਗੀ ਜ਼ੋਰਦਾਰ ਹੋਈ। ਆਪ ਦੇ ਟਿਕਣ ਦਾ, ਉਪਦੇਸ਼ ਦਾ, ਕੀਰਤਨ ਦਾ ਚਰਚਾ ਸ਼ਹਿਰ ਵਿੱਚ ਤੁਰ ਪਿਆ। ਜੋ ਲੋਕ ਮੁਰੀਦ ਹੋਏ ਉਹਨਾਂ ਨਾਲ ਈਰਖਾ ਅਤੇ ਤਵੱਸਬ ਆਰੰਭ ਹੋ ਗਿਆ। ਮੁਸਲਮਾਨੀ ਸ਼ਰ੍ਹਾਂ ਵਿੱਚ ਰਾਗ ਕਰਨਾ ਮਨੇ ਹੈ, ਇਸ ਰਾਗ 'ਤੇ ਚਰਚਾ ਚੱਲੀ। ਲੋਕਾਂ ਨੇ ਕਿਹਾ, ਇਹ ਕੌਣ ਹੈ ਜੋ ਫਕੀਰ ਹੋ ਕੇ ਅੱਲਾ ਵਾਲਾ ਕਹਿਲਾ ਕੇ ਮੁਰਸ਼ਿਦ ਬਣ ਕੇ ਫਿਰ ਰਾਗ ਕਰਦਾ ਅਤੇ ਸੁਣਦਾ ਹੈ? ਫਿਰ ਇਸ ਦੇ ਸੇਵਕਾਂ ਵਜੋਂ ਪੰਜ ਵੇਲੇ ਦੀ ਨਮਾਜ਼ ਕੋਈ ਨਹੀਂ ਪੜ੍ਹਦਾ? ਜੋ ਮੁਰੀਦ ਹੋਏ ਹਨ ਸੋ ਕੁਛ ਵਿਰਤ ਤਾਂ ਕਰਦੇ ਹਨ, ਪਤਾ ਨਹੀਂ ਕੀ ਅਤੇ ਕਾਹਦਾ। ਫਿਰ ਵਿੱਚ ਵਿੱਚ ਲੋਕ ਉਹਨਾਂ ਦੀ ਰੂਹਾਨੀ ਤਾਕਤ ਦੀਆਂ ਗੱਲਾਂ ਵੀ ਸੁਣਦੇ ਹਨ, ਕਰਾਮਾਤ ਵੀ ਦੇਖਦੇ ਹਨ ਜੋ ਕਿ ਇਬਰਾਨੀ ਪੈਗੰਬਰਾਂ ਦੇ ਕਾਇਲ ਲੋਕ ਨਬੀ ਦੀ ਨਿਸ਼ਾਨੀ ਸਮਝਦੇ ਹਨ। ਕਈ ਵਾਰੀ ਕੋਈ ਇਕੱਲਾ ਆਦਮੀ ਅਤੇ ਕਦੇ ਕਈਆਂ ਦੇ ਝੁਰਮਟ ਰਲ ਕੇ ਜਾਂਦੇ ਸਨ ਕਿ ਕੋਈ ਬਹਿਸ ਛੇੜੀਏ, ਬੇਅਦਬੀ ਕਰੀਏ, ਪਰ ਬਹਿਸ ਛੇੜ ਕੇ ਮੂੰਹ ਦੀ ਖਾਂਦੇ ਸਨ। ਅਰਚੇਰੇ ਦਾ ਰੋਪ ਅਤੇ ਪ੍ਰਭਾਵ ਦੇਖ ਕੇ ਬੇਅਦਬੀ ਦਾ ਹੌਂਸਲਾ ਢਹਿ ਜਾਂਦਾ ਸੀ। ਤਦ ਵੀ ਸ਼ਰੈ ਵਿਰੋਧਿਕ ਦੋ ਗੱਲਾਂ ਤੱਕ ਤੱਕ ਕੇ ਵਿਰੋਧ ਦਿਨੋ ਦਿਨ ਵੱਧ ਰਿਹਾ ਸੀ। ਅੰਤ ਵਿਰੋਧੀ ਲੋਕਾਂ ਨੇ ਸਲਾਹ ਕੀਤੀ ਕਿ ਆਪਣੇ ਸ਼ਹਿਰ ਦੇ ਅਤੇ ਮੁਸਲਮਾਨੀ ਦੁਨੀਆ ਦੇ ਵੱਡੇ ਪੀਰ ਹਜ਼ਰਤ ਦਸਤਗੀਰ ਦੀ ਗੱਦੀ 'ਤੇ ਸਜਾਦਾ ਨਸ਼ੀਨ ਨੂੰ ਆਖੀਏ, ਉੱਠੀ ਕੁਪਰਾਲਾ ਕਰ ਸਕਣਗੇ। ਆਪ ਉਹ ਪੀਰ ਹਨ, ਸ਼ਰਹ ਦਾ ਫਤਵਾ ਲੈ ਦੇ ਸਕਦੇ ਹਨ, ਵਕਤ ਦੇ ਹਾਕਮ ਨੂੰ ਕਹਿ ਕੇ ਦੰਡ ਦਿਵਾ ਸਕਦੇ ਹਨ। ਇਉਂ ਸੋਚ ਕੇ ਪੀਰ ਜੀ ਪਾਸ ਜਾ ਸ਼ਿਕਾਇਤ ਪਹੁੰਚਾਈ। ਪੀਰ ਜੀ ਨੇ ਡੂੰਘੀ ਵਿਚਾਰ ਕੀਤੀ ਕਿ ਜੋ ਸ਼ਖਸ ਇਸ ਧਰਤੀ ਵਿੱਚ ਆ ਕੇ ਸਾਡੇ ਵੱਡਿਆਂ ਦੇ ਰੋਜ਼ੇ ਲਾਗ ਬੈਠ ਕੇ ਸਰੋਤ ਕਰਦਾ ਹੈ ਅਤੇ ਜਾਣਦਾ ਹੈ ਕਿ ਮੁਸਲਮਾਨ ਇਸ ਗੱਲ ਨੂੰ ਰਵਾ ਨਹੀਂ ਰੱਖਣਗੇ, ਉਹ ਜ਼ਰੂਰ ਦਿਮਾਗ ਵਿੱਚ ਕੁਝ ਸੋਚ ਅਤੇ ਤਾਕਤ ਰੱਖਦਾ ਹੈ। ਨਹੀਂ ਤਾਂ ਕੋਈ ਮਾਮੂਲੀ ਇਨਸਾਨ ਇੰਨੀ ਦਲੇਰੀ ਕਦ ਕਰ ਸਕਦਾ ਹੈ ਕਿ ਜਿਸ ਦਾ ਫਲ ਸ਼ਰ੍ਹਾਂ ਵੱਲੋਂ ਦੰਡ ਮਿਲਣਾ ਸਫਾ ਪਿਆ ਦਿਸਦਾ ਹੋਵੇ। ਹਿੰਦੂ ਉਹ ਹੋ ਨਹੀਂ ਸਕਦਾ, ਕਿਉਂਕਿ ਇੰਨੀ ਦਲੇਰੀ ਅਤੇ ਸਾਹਸ ਹਿੰਦੂ ਵਿੱਚ ਕਿੱਥੇ ਹੈ ਕਿ ਇੰਨੀ ਦੂਰ ਆ ਕੇ ਇਹ ਕੁਛ ਕਰੇ। ਤਾਂ ਤਾਂ ਮੈਂ ਸਹਿਜ ਨਾਲ ਕਦਮ ਚਾਹਵਾਂ। ਇਹ ਸੋਚ ਕੇ ਆਪਣੀ ਵੱਲੋਂ ਸੁਨੇਹਾ ਘੱਲਿਆ ਕਿ ਸਰੋਤ ਬੰਦ ਕਰੋ, ਇਹ ਇੱਥੇ ਕਰਨਾ ਮਨਾ ਹੈ। ਸੋ ਜਾਂ ਆਦਮੀ ਮਨਾ ਕਰਨ ਆਏ ਤਾਂ ਬਾਬੇ ਕਿਹਾ, ਜਬ ਲਗ ਪੀਰ ਨਾ ਆਵੇ ਤਬ ਲਗ ਸਰੋਤ ਬੰਦ ਨਹੀਂ ਕਰਦੇ। ਦੂਸਰਾ, ਬਗਦਾਦ ਵਿੱਚ ਪੀਰ ਦਸਤਗੀਰ ਦੀ ਗੱਦੀ ਬੜੀ ਪ੍ਰਸਿੱਧ ਗੱਦੀ ਹੈ। ਹੁਣ ਤੱਕ ਸਾਰੇ ਮੁਸਲਮਾਨੀ ਦੇਸ਼ਾਂ ਤੋਂ ਲੋਕ ਉੱਥੇ ਜਾਂਦੇ ਹਨ। ਹਿੰਦੁਸਤਾਨ ਵਿੱਚ ਵੀ ਉਸ ਗੱਦੀ ਦੇ ਬਹੁਤ ਚੇਲੇ ਹਨ। ਇੰਨੀ ਦਿਨੀ ਜਿਨ੍ਹਾਂ ਦੀ ਵਾਰਤਾ ਅਸੀਂ ਲਿਖ ਰਹੇ ਹਾਂ, ਉੱਥੇ ਕੋਈ ਹਿੰਦੁਸਤਾਨੀ ਮੁਸਲਮਾਨ ਵੀ ਗੱਦੀ 'ਤੇ ਮੁਰੀਦ ਗਏ ਹੋਏ ਸਨ। ਇਹਨਾਂ ਵਿੱਚੋਂ ਕਿਸੇ ਨੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਸੁਣਿਆ ਔਰ ਨਵੇਂ ਬਣੇ ਮੁਰੀਦਾਂ ਤੋਂ ਉਹਨਾਂ ਦੀ ਬੋਲੀ ਵਿੱਚ ਸਮਝਾਈ ਜਾ ਰਹੀ ਬਾਣੀ ਦਾ ਭਾਵ ਸਮਝਿਆ ਤਾਂ ਪੀਰ ਪਾਸ ਦੂਸਰੀ ਸ਼ਿਕਾਇਤ ਅਪੜੀ ਕਿ ਉਹ ਨਵਾਂ ਆਇਆ ਫਕੀਰ ਸ਼ਰ੍ਹਾਂ ਦੇ ਵਿਰੁੱਧ ਬਾਤਾਂ ਵੀ ਕਰਦਾ ਹੈ। ਆਪਣੇ ਮੁਰੀਦਾਂ ਨੂੰ ਦੱਸਦਾ ਹੈ ਕਿ ਪਾਤਾਲਾਂ ਤੋਂ ਪਰੇ ਪਾਤਾਲ ਹਨ ਅਤੇ ਆਕਾਸ਼ਾਂ ਦੇ ਪਰੇ ਆਕਾਸ਼ ਹਨ ਅਤੇ ਉਹ ਲੱਖਾਂ ਹੀ ਹਨ, ਪਰ ਸ਼ਰ੍ਹਾਂ ਵਿੱਚ ਤਾਂ ਸੱਤ ਸੱਤ ਦੱਸ ਕੇ ਸਾਰੇ 14 ਤਬਕੇ ਗਏ ਹਨ। ਇਹ ਇੱਕ ਹੋਰ ਸ਼ਰ੍ਹਾਂ ਦਾ ਨੁਕਤਾ ਸੀ ਜੋ ਪੀਰ ਜੀ ਦੇ ਹੱਥ ਆਇਆ। ਇੱਕ ਸਰੋਤ ਕਰਨਾ, ਦੂਸਰੇ ਮਨਾ ਕਰਨ ਅਤੇ ਮਨਾ ਨਾ ਹੋਣਾ, ਤੀਸਰੇ ਮੁਸਲਮਾਨੀ ਸਿਧਾਂਤਾਂ ਦੇ ਵਿਰੁੱਧ ਉਪਦੇਸ਼ ਕਰਨੇ। ਸ਼ਰ੍ਹਾਂ ਦੀ ਵਿਰੋਧਤਾ ਮੁਸਲਮਾਨਾਂ ਵਿੱਚ ਇੱਕ ਐਸਾ ਸੰਦ ਹੈ ਕਿ ਜਿਸ ਨਾਲ ਵਿਰੋਧੀ ਨੂੰ ਚੰਗੀ ਤਰ੍ਹਾਂ ਘੜਿਆ ਜਾ ਸਕਦਾ ਹੈ। ਇਹ ਸੰਦ ਪੀਰ ਜੀ ਦੇ ਹੱਥ ਆ ਗਏ ਸੀ। ਇਸ ਨਵੇਂ ਆਏ ਅਨੋਖੇ ਇਨਸਾਨ ਦੀ ਵੱਧ ਰਹੀ ਕੀਰਤੀ ਅਤੇ ਜਸ ਇੱਕ ਹੋਰ ਦੁਖਦਾਈ ਕੰਡਾ ਸੀ। ਕਈ ਵਾਰ ਦੂਸਰੇ ਰਾਜੇ ਦੇ ਐਸ਼ਵਰਜ ਵਾਂਗੂ ਪੀਰਾਂ ਨੂੰ ਵੀ ਦੂਸਰੇ ਫਕੀਰਾਂ ਦਾ ਪ੍ਰਤਾਪ ਚੁਭਿਆ ਕਰਦਾ ਹੈ। ਸੋ ਹੁਣ ਪੀਰ ਜੀ ਨੇ ਵਿਚਾਰ ਕਰਕੇ ਲੋਕਾਂ ਨੂੰ ਕਿਹਾ ਕਿ ਮੈਂ ਤੁਸਾਂ ਨੂੰ ਮਨੇ ਨਹੀਂ ਕਰਦਾ, ਜੋ ਸ਼ਰ੍ਹਾਂ ਆਖਦੀ ਹੈ ਤੁਸੀਂ ਕਰੋ, ਕਿਉਂਕਿ ਅਸਾਂ ਪਹਿਲੇ ਮਨਾ ਘਰ ਕਰ ਲਿਆ ਸੀ ਪਰ ਉਹ ਮਨਾ ਨਹੀਂ ਹੋਏ। ਹੁਣ ਸ਼ਰ੍ਹਾਂ ਦਾ ਹੁਕਮ ਤੁਰੇਗਾ। ਸ਼ਰ੍ਹਾਂ ਐਸੇ ਆਦਮੀ ਨੂੰ ਸੰਸਾਰ ਕਰਨਾ ਦੱਸਦੀ ਹੈ, ਸੋ ਕਰੋ। ਆਏ ਸਗਰੇ ਨਗਰ ਪਠਾਈ, ਸੰਸਾਰ ਤਿਸ ਕਰੀਏ ਜਾਈ, ਸਭ ਚਲ ਜਾਓ ਨਾ ਲਾਵੋ ਦੇਰਾ, ਹੁਕਮ ਪੰਦ ਕੀ ਨੂੰ ਉਠ ਮੇਰਾ। ਇਹ ਬਗਦਾਦ ਜੋ ਥਾਨ ਮਹਾਨਾ, ਤੁਰਕਾਨੋ ਕੋ ਬੜੋ ਟਿਕਾਣਾ, ਜੇਕਰ ਇਹਾਂ ਅਵਗਿਆ ਹੋਈ, ਪੁਨ ਮਰਿਆਦ ਰੱਖੇ ਨਹਿ ਕੋਈ। ਸ੍ਰੀ ਗੁਰੂ ਨਾਨਕ ਪ੍ਰਕਾਸ਼। ਇਹ ਸੁਣ ਕੇ ਮੂਰਖ ਲੋਕੀ ਵੱਟੇ ਲੈ ਕੇ ਜਗਤ ਗੁਰੂ ਨੂੰ, ਜਗਤ ਨੂੰ ਤਾਰਨ ਵਾਸਤੇ ਆਏ ਨੂੰ ਸੰਸਾਰ ਕਰਨ ਵਾਸਤੇ ਤੁਰ ਪਏ। ਜਗਤ ਦਾਤਾ ਆਪਣੇ ਰੰਗ ਵਿੱਚ ਬੈਠਾ ਸੀ ਕਿ ਲੋਕੀ ਆ ਗਏ। ਦੂਰ ਦੂਰ ਦੁਆਲੇ ਭੀੜ ਲੱਗ ਗਈ। ਗੁਰੂ ਬਾਬੇ ਨੇ ਸਭ ਦੇ ਹੱਥ ਪੱਥਰ ਦੇਖੇ, ਸਮਝ ਗਏ ਕਿ ਸਭ ਆਗਤ ਭਾਗਤ ਅਸਾਂ ਲਈ ਆਈ ਹੈ। ਹਾਂ, ਰੱਬ ਦੇ ਪਿਆਰਿਆਂ ਦੂਤਾਂ ਨੂੰ ਜੋ ਉਸਦੇ ਦਰੋਂ ਜਗਤ ਨੂੰ ਉੱਚੀਆਂ ਕਰਨ ਸੁੱਖ ਸੁਨੇਹੇ ਲੈ ਕੇ ਆਉਂਦੇ ਹਨ, ਸਦਾ ਇਹੋ ਆਦਰ ਮਿਲਦਾ ਹੈ। ਆਪ ਇਹ ਕੁਛ ਦੇਖ ਕੇ ਘਾਬਰੇ ਨਹੀਂ, ਉਧਰੇ ਨਹੀਂ, ਉੱਠ ਖੜ੍ਹੇ ਹੋਏ। ਇੱਕ ਆਦਮੀ ਅੱਗੇ ਵਧਿਆ ਅਤੇ ਕਹਿਣ ਲੱਗਾ ਕਿ ਸ਼ਰ੍ਹਾਂ ਦੀ ਤਾਬਿਆ ਹੋ ਜਾਓ, ਨਹੀਂ ਤਾਂ ਸੰਸਾਰ ਕੀਤੇ ਜਾਓਗੇ। ਇਹ ਵਕਤ ਨਮਾਜ਼ ਲਈ ਬਾਂਗ ਦੇਣ ਦਾ ਸੀ। ਸ਼ਰਈ ਮੂਰਖ ਆਪਣੇ ਜੋਸ਼ ਵਿੱਚ ਇਹ ਵੀ ਭੁੱਲ ਰਹੇ ਸਨ ਕਿ ਵਕਤ ਨਮਾਜ਼ ਦਾ ਹੈ, ਅਸੀਂ ਨਮਾਜ਼ ਤਾਂ ਕਜ਼ਾ ਨਾ ਕਰੀਏ, ਨਮਾਜ਼ ਪੜ੍ਹ ਕੇ ਫਿਰ ਇਸ ਨੂੰ ਸੰਸਾਰ ਕਰ ਲਵਾਂਗੇ। ਪਰ ਗੁਰੂ ਬਾਬਾ ਜੀ ਇਹਨਾਂ ਲੋਕਾਂ ਦੇ ਦਿਲਾਂ ਦੀ ਕਾਲੋ ਸਮਝਦੇ ਸਨ ਅਤੇ ਸੁਮਤ ਦੇਣ ਵਿੱਚ ਅਪੂਰਵ ਸ਼ਕਤੀ ਰੱਖਦੇ ਸਨ। ਉੱਠ ਖੜ੍ਹੇ ਹੋਏ, ਕੰਨ 'ਤੇ ਹੱਥ ਧਰ ਲਏ ਅਤੇ ਆਕਾਸ਼ਾਂ ਵੱਲ ਤੱਕੇ ਅਤੇ ਬਿਲਕੁਲ ਉਸੇ ਸੁਰ ਵਿੱਚ ਅਤੇ ਉਸ ਲੈਅ ਵਿੱਚ ਆਪ ਨੇ ਬਾਂਗ ਦੇਣੀ ਆਰੰਭ ਦਿੱਤੀ ਕਿ ਜਿਸ ਵਿੱਚ ਮੁਸਲਮਾਨ ਬਾਂਗ ਦਿੰਦੇ ਹਨ। ਅੱਲਾਹੁ ਅਕਬਰ ਵੀ ਆਖਿਆ। ਲਾ ਇਲਾਹ ਇਲਾ ਵੀ ਉਚਾਰਿਆ, ਹਾਏ ਅਲ ਅਲ ਫਲਾਹ ਵੀ ਕਿਹਾ, ਪਰ ਮੁਹੰਮਦ ਰਸੂਲ ਅੱਲਾ ਨਹੀਂ ਕਿਹਾ, ਅਤੇ ਐਂ ਬਾਂਗ ਦੇ ਅੰਤ 'ਤੇ ਪੰਜਾਬੀ ਦੇ ਪਦ ਬੋਲ ਕੇ ਖਤਮ ਕੀਤੀ। ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ, ਘਰ ਘਰ ਪ੍ਰਣਾਮ, ਪ੍ਰਭੂ ਕਿਰਪਾਲ ਜੋ ਸਰਬੰਗ ਜੀਵਾਲ। ਰੱਬ ਨੂੰ ਸਭ ਤੋਂ ਅਕਬਰ ਵੱਡਾ ਕਹਿਣਾ, ਉਸਨੂੰ ਇਹ ਕਹਿਣਾ ਕਿ ਕੋਈ ਹੋਰ ਅੱਲਾ ਨਹੀਂ ਹੈ ਸਿਵਾ ਅੱਲਾ ਦੇ, ਅਤੇ ਨੇਕੀ ਵਾਸਤੇ ਖੜ੍ਹੇ ਹੋ ਜਾਓ, ਰੱਬ ਅੱਗੇ ਝੁਕਣ ਵਾਸਤੇ ਖੜ੍ਹੇ ਹੋ ਜਾਓ। ਇਹ ਕਹਿਣਾ ਗੁਰੂ ਜੀ ਦੇ ਆਪਣੇ ਸਿਧਾਂਤ ਵਿਰੁੱਧ ਨਹੀਂ ਸੀ, ਅਤੇ ਫਿਰ ਆਪਣੀ ਬੋਲੀ ਵਿੱਚ ਰੱਬ ਨੂੰ ਗੁਰਬਰ, ਸਭ ਤੋਂ ਸ੍ਰੇਸ਼ਠ ਗੁਰੂ ਕਹਿਣਾ ਆਦਿ ਸਭੋ ਕੁਝ ਠੀਕ ਸੀ। ਪਰ ਇਹ ਲਫਜ਼ਾਂ ਦੇ ਅਰਥ ਭਾਵਾਂ ਦੀ ਗੱਲ ਘੱਟ ਸੀ। ਜੇ ਅਰਥ ਭਾਵ ਦੀ ਹੋਸ਼ ਲੋਕਾਂ ਨੂੰ ਰਹਿ ਜਾਂਦੀ ਤਾਂ ਇਹ ਬਾਂਗ ਨੂੰ ਬਦਲਣਾ ਹੋਰ ਜੁਰਮ ਹੁੰਦਾ, ਸੰਸਾਰੀ ਨੂੰ ਹੋਰ ਛੇਤੀ ਅਤੇ ਜ਼ੋਰ ਨਾਲ ਅਮਲ ਵਿੱਚ ਲਿਆਉਣ ਲਈ, ਜੋ ਗੱਲ ਕਿ ਸਗੋਂ ਪਿੱਛੇ ਪੈ ਗਈ। ਬਾਂਗ ਦੀ ਆਵਾਜ਼ ਦਾ, ਉਸਦੇ ਸੁੰਦਰ ਰਾਗ ਦਾ, ਉਸਦੀ ਮਨਮੋਹਨੀ ਸੁਰ ਦਾ ਅਤੇ ਉਸ ਨਾਲ ਸਤਿਗੁਰ ਤੋਂ ਪ੍ਰਕਾਸ਼ ਪਾ ਰਹੇ ਆਤਮ ਬਲ ਦਾ ਉਹ ਅਸਰ ਪਿਆ ਕਿ ਸੁਣਨ ਵਾਲੇ ਮਾਨੋ ਮੂਰਛਿਤ ਹੋ ਗਏ। ਸਭ ਪਰ ਸੁਨਤਾ ਛਾ ਗਈ। ਸੁਨਤਾ ਕੈਸੀ, ਸਮਾਧੀ ਦੇ ਰੰਗ ਦੀ, ਸਭ ਦੀ ਸੁਰਤ ਅਡੋਲ ਹੋ ਕੇ ਟਿਕ ਗਈ। ਇੱਥੋਂ ਤਾਈਂ ਕਿ ਨਗਰੀ ਵਿੱਚ ਜਿੱਥੋਂ ਤਾਈਂ ਆਵਾਜ਼ ਗਈ, ਲੋਕੀ ਸੁਨਮ ਸੁਨ ਹੋ ਗਏ। ਹੱਥਾਂ ਵਿੱਚ ਆਏ ਪੱਥਰ ਹੱਥਾਂ ਤੋਂ ਢਹਿ ਪਏ। ਪੱਥਰ ਚੁੱਕਣ ਦੀ ਕਿ ਮਾਰਨ ਦੀ ਤਾਪ ਕਿਸੇ ਵਿੱਚ ਨਾ ਰਹੀ। ਨਗਰੀ ਦੇ ਲੋਕੀ ਅਤੇ ਪੀਰ ਜੀ ਜਿੱਥੇ ਜਿੱਥੇ ਸਨ, ਆਪੋ ਆਪਣੇ ਥਾਂ ਸੁਨ ਹੋ ਗਏ ਸਨ। ਤਾਂ ਫਿਰ ਬਾਬਾ ਜੀ ਨੇ ਆਪਣੇ ਕਿਰਪਾ ਕਟਾਖ ਨਾਲ ਪੀਰ ਨੂੰ ਹੁਸ਼ਿਆਰ ਕੀਤਾ। ਸੋ ਪੀਰ ਸਭ ਮੁਰੀਦਾਂ ਵੱਲ ਵੇਖ ਕੇ ਹੈਰਾਨ ਹੋ ਗਿਆ। ਤਾਂ ਪੀਰ ਨੇ ਮੁਰਾਕਬੇ ਵਿੱਚ ਨਿਗਾਹ ਕਰਕੇ ਡਿੱਠਾ ਕਿ ਇਹ ਫਕੀਰ ਵੱਡਾ ਮਸਤਾਨਾ ਹੈ, ਔਰ ਸਭਨਾ ਖਾਨਦਾਨਾਂ ਨੂੰ ਰੱਦ ਕਰਕੇ ਇੱਕ ਖੁਦਾਏ ਦਾ ਖਾਨਦਾਨ ਇਸਨੇ ਪਛਾਤਾ ਹੈ, ਔਰ ਧਰਤੀ ਅਸਮਾਨ ਵਿੱਚ ਖੁਦਾਏ ਨੇ ਇਸਨੂੰ ਮਸ਼ਹੂਰ ਕੀਤਾ ਹੈ, ਔਰ ਖੁਦਾਏ ਦੀ ਯਾਦ ਬਿਨਾਂ ਇੱਕ ਦਮੀ ਖਿਆਲ ਨਹੀਂ ਜਾਂਦਾ। ਹੁਣ ਪੀਰ ਜੀ ਨੂੰ ਸੋਝੀ ਆਈ ਕਿ ਇਹ ਫਕੀਰ ਹੈ ਔਰ ਰੱਬੀ ਪਿਆਰ ਦੀ ਲੈ ਵਿੱਚ ਹੈ। ਇਹ ਐਵੇਂ ਕਿਵੇਂ ਦੀ ਗੱਲ ਨਹੀਂ ਹੈ। ਇਸ ਦੇ ਪਾਸ ਤੁਰ ਕੇ ਚੱਲਣਾ ਕੋਈ ਹੇਠੀ ਦੀ ਗੱਲ ਨਹੀਂ ਹੋਵੇਗੀ। ਇਹ ਵਿਚਾਰ ਕੇ ਪੀਰ ਉੱਠਿਆ ਅਤੇ ਆ ਹਾਜ਼ਰ ਹੋਇਆ। ਕੀ ਦੇਖੇ ਕਿ ਸਾਰੇ ਮਾਰਨਹਾਰ ਸਮਾਧੀ ਵਿੱਚ ਪਏ ਹਨ, ਪੱਥਰ ਹੱਥਾਂ ਵਿੱਚੋਂ ਡਿੱਗੇ ਪਏ ਹਨ। ਤਦ ਆਏ ਕੇ ਸਲਾਮ ਕੀਤੀ ਉਸ ਅਤੇ ਅਰਜ਼ ਗੁਜ਼ਾਰੀ ਉਸ ਕਿ ਇਹਨਾਂ ਪਰ ਵੀ ਮਿਹਰ ਕਰਕੇ ਹੋਸ਼ ਲੈ ਆਓ। ਤਾਂ ਗੁਰੂ ਬਾਬੇ ਬਚਨ ਕੀਤਾ, ਇਹ ਸਾਰੇ ਸੁੱਖ ਵਿੱਚ ਹਨ, ਇਹ ਸੰਸਾਰ ਕਰਨ ਆਏ ਸਨ। ਅਸਾਂ ਦੇ ਸਰੀਰ ਨੂੰ ਅਸਾਂ ਸ਼ਬਦ ਦੇ ਬਾਣ ਨਾਲ ਸੰਸਾਰ ਕੀਤਾ ਹੈ ਇਹਨਾਂ ਦੇ ਮਨਾਂ ਨੂੰ। ਸੋ ਮਨ ਸ਼ਬਦ ਨਾਲ ਵਿੰਨੇ ਗਏ ਰਸ ਦੇਸ਼ ਵਿੱਚ ਹਨ। ਪੀਰ ਨੇ ਆਖਿਆ, ਮਿਹਰ ਕਰੀਏ ਜੋ ਰਸ ਦੇਸ਼ ਵਿੱਚੋਂ ਇਸ ਦੇਸ਼ ਵਿੱਚ ਆਉਣ ਅਤੇ ਦੀਦਾਰ ਪਾਉਣ। ਤਾਂ ਪੀਰ ਬਾਬੇ ਦੇ ਕਦਮਾਂ 'ਤੇ ਦਸਤ ਲਿਆਇਆ ਅਰ ਕਿਹਾ, ਇੱਥੇ ਬਗਦਾਦ ਵਿੱਚ ਕਰਾਮਾਤ ਕਿਸੇ ਦੀ ਨਹੀਂ ਚੱਲਦੀ ਸੀ, ਪਰ ਤੂੰ ਬੜਾ ਅਤਾਈ ਭਾਉ ਪਰਬੀਨ ਯਾਨੀ ਪੂਰਨ ਫਕੀਰ ਹੈ, ਜਿਸ ਸਾਡੇ ਰੂਬਰੂ ਐਸੀ ਕਲਾ ਦਿਖਾਈ ਹੈ, ਤਾਂ ਤੇ ਹੁਣ ਸਾਡੀ ਤਕਸੀਰ ਮਾਫ਼ ਕਰੋ। ਤਾਂ ਬਾਬੇ ਤਵੱਜਾ ਦੀ ਨਜ਼ਰ ਕਰ ਸਭਨਾਂ ਨੂੰ ਖਲਾਸ ਕੀਤਾ। ਸੋ ਜਾਂ ਖਲਾਸ ਹੋਏ ਤਾਂ ਦਸਤ ਬਸਤਾ ਬਾਬੇ ਅੱਗੇ ਤਾਜ਼ੀ ਕੀਤੀ, ਭਾਵ ਇਹ ਕਿ ਬਾਬਾ ਜੀ ਦੀ ਮਿਹਰ ਨਾਲ ਸਾਰਿਆਂ ਦੀ ਸੁਣ ਸਮਾਤ ਖੁੱਲ੍ਹ ਗਈ ਅਤੇ ਸਭਨਾਂ ਸੀਸ ਨਿਵਾਏ। ਤੀਸਰਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਮਾਜ਼ ਕਰ ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ, ਦੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸਕਾ ਘਰਾਨਾ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚਹੂੰ ਦਿਸ ਜਾਣਾ। ਹੁਣ ਸਤਿਗੁਰੂ ਜੀ ਦੇ ਸਾਹਮਣੇ ਪੀਰ ਜੀ ਬੈਠ ਗਏ ਅਤੇ ਪੁੱਛਣ ਲੱਗੇ, ਪੀਰ ਆਪ ਬੜੇ ਕਸ਼ਫ ਵਾਲੇ ਫਕੀਰ ਹੋ, ਆਪ ਦੀ ਜ਼ੁਬਾਨ ਤਾਸੀਰ ਵਾਲੀ ਅਤੇ ਬਾਬਰਕਤ ਹੈ, ਫਿਰ ਸਮਝ ਨਹੀਂ ਪੈਂਦੀ ਕਿ ਆਪ ਸ਼ਰਹ ਦੇ ਪਾਬੰਦ ਕਿਉਂ ਨਹੀਂ ਹੋ, ਕੀ ਕਿਰਪਾ ਕਰਕੇ ਦੱਸ ਸਕਦੇ ਹੋ ਕਿ ਆਪ ਕੌਣ ਫਕੀਰ ਹੋ, ਕਿਸ ਫਕੀਰੀ ਘਰਾਣੇ ਦੇ ਹੋ ਅਤੇ ਨਾਮ ਕੀ ਹੈ, ਤਾਂ ਜੋ ਸਾਡੀ ਸਮਝ ਵਿੱਚ ਆਪ ਦੀ ਕਰਨੀ ਅਤੇ ਕਥਨੀ ਦਾ ਥਾਉ ਪੈ ਜਾਏ। ਗੁਰੂ ਜੀ, ਮੈਂ ਕਿਸ ਫਕੀਰੀ ਸੰਪਰਦਾ ਵਿੱਚੋਂ ਹਾਂ? ਮੇਰਾ ਘਰਾਣਾ ਕਿਸ ਨਾਮੀ ਫਕੀਰ ਦੇ ਨਾਮ 'ਤੇ ਤੁਰਿਆ ਹੈ? ਇਹਨਾਂ ਗੱਲਾਂ ਦਾ ਇੱਕੋ ਜਵਾਬ ਹੈ ਕਿ ਮੈਂ ਦੁਨੀਆ ਦਾ ਨਹੀਂ, ਇਸ ਕਰਕੇ ਮੇਰੀ ਸੰਪਰਦਾ ਅਤੇ ਘਰਾਣਾ ਕੋਈ ਨਹੀਂ। ਮੈਨੂੰ ਅਕਾਲ ਨੇ ਜਗਤ ਵਿੱਚ ਭੇਜਿਆ ਹੈ। ਮੈਂ ਕੇਵਲ ਇੱਕ ਉਸੇ ਸਾਈਂ ਨੂੰ ਪਛਾਣਦਾ ਹਾਂ ਜੋ ਕਿ ਧਰਤੀ ਆਕਾਸ਼ ਅਤੇ ਚਾਰੇ ਕੁੰਟਾਂ ਵਿੱਚ ਪ੍ਰਤੱਖ ਜਾਣਿਆ ਜਾ ਰਿਹਾ ਹੈ। ਫਕੀਰਾਂ ਨੂੰ ਮੈਂ ਰੱਦ ਕਰਨ ਆਇਆ ਹਾਂ ਕਿ ਜੋ ਆਪਣੇ ਦੁਆਲੇ ਲਕੀਰਾਂ ਵਾਹ ਕੇ ਕੈਦ ਹੋਏ ਬੈਠੇ ਹਨ ਅਤੇ ਜੋ ਮਾਨ ਦੇ ਬੜੇ ਅਤੇ ਤਕੀਏ ਲਾ ਕੇ ਵਫਾ ਰਹੇ ਹਨ, ਜੋ ਸਾਈਂ ਦੇ ਕਹਿਲਾਉਂਦੇ ਹੋਏ ਨਫਸ ਦੇ ਬੰਦੇ ਹੋ ਰਹੇ ਹਨ। ਸੋ ਐਸੇ ਫਕੀਰ ਮੈਂ ਰੱਦ ਕਰਨ ਆਇਆ ਹਾਂ। ਤੁਸਾਂ ਦੇ ਜੋ 14 ਖਾਨਦਾਨ ਅਤੇ 72 ਫਿਰਕੇ ਹਨ ਅਤੇ ਇਹਨਾਂ ਦੀ ਫਿਰਕੇਬੰਦੀ ਹੈ, ਇਹ ਹੱਦਾਂ ਹਨ। ਸਾਈਂ ਨੇ ਪਿਆਰ ਕੀਤਾ ਹੈ, ਹੱਦਾਂ ਅਤੇ ਪਾਲਾਂ ਜਿਨ੍ਹਾਂ ਵਿੱਚ ਅਹੰਕਾਰ ਹੋਵੇ ਭੰਨੀਆਂ ਹਨ, ਅਤੇ ਜੇ ਤੂੰ ਸਾਡਾ ਨਾਂ ਪੁੱਛੇ ਤਾਂ ਅਸੀਂ ਨਿਰੰਕਾਰ ਦੇ ਹਾਂ। ਨਿਰੰਕਾਰੀ ਸਾਨੂੰ ਕਹਿ ਲਓ, ਮਾਤਾ ਪਿਤਾ ਦਾ ਧਰਿਆ ਨਾਂ ਚਾਹੋ ਤਾਂ ਉਹ ਨਾਂ ਨਾਨਕ ਹੈ। ਜਾਂ ਪੀਰ ਨੇ ਨਾਂ ਸੁਣਿਆ ਤਾਂ ਫਿਰ ਸੀਸ ਨਿਵਾਇਆ। ਪੀਰ ਉਹਨਾਂ ਦਾ ਨਾਂ ਸੁਣ ਚੁੱਕਾ ਸੀ। ਮੱਕੇ ਤੋਂ ਲੋਕਾਂ ਆ ਕੇ ਉੱਥੋਂ ਦੇ ਹਾਲਾਤ ਆਪਦੇ ਦੱਸੇ ਸਨ। ਸੋ ਪੀਰ ਹਿੰਦੀ ਕਹਿ ਕੇ ਉਸਨੇ ਫਿਰ ਸੀਸ ਚੁਕਾਇਆ ਅਤੇ ਆਖਿਆ, ਠੰਡ ਪਈ ਹੈ, ਸੁਣ ਕੇ ਆਪ ਦਾ ਨਾਮ। ਜਸ ਅੱਗੇ ਸੁਣ ਚੁੱਕਾ ਹਾਂ ਕਿ ਆਪ ਨੇ ਅੱਲਾਹ ਦੀ ਜ਼ਾਤ ਨੂੰ ਸਹੀ ਕੀਤਾ ਹੈ ਅਤੇ ਇੱਕੋ ਉਸਦੇ ਨਾਮ ਦਾ ਢੰਡੋਰਾ ਦਿੰਦੇ ਹੋ। ਪਰ ਹੇ ਰੱਬ ਸਾਈਂ ਦੇ ਪਿਆਰੇ ਜੀ, ਇਹ ਰਾਗ ਬੜੀ ਚੰਚਲ ਵਸਤੂ ਹੈ, ਵਿਕਾਰਾਂ ਵੱਲ ਲੈ ਜਾਂਦੀ ਹੈ। ਜਗਤ ਦੇ ਅਯਾਸ਼ ਅਤੇ ਬਦਮਾਸ਼ ਇਸ ਦੇ ਸੰਗ ਨਾਲ ਤਬਾਹ ਹੋ ਰਹੇ ਹਨ। ਉਹ ਸ਼ੈ ਜੋ ਅੱਲਾਹ ਤੋਂ ਮੂੰਹ ਮੁੜਵਾ ਕੇ ਨਫਸ ਵੱਲ ਲੈ ਜਾਵੇ, ਉਸਨੂੰ ਤੁਸੀਂ ਕਿਵੇਂ ਰਵਾ ਰੱਖਿਆ ਹੈ? ਮਿਹਰ ਹੋਵੇ ਤਾਂ ਚਾਹ ਸਮਝਾਓ। ਸਾਨੂੰ ਅਚਰਜ ਹੋ ਰਿਹਾ ਹੈ ਤੁਸਾਂ ਦਾ ਪਿਆਰ ਸਰੋਧ ਨਾਲ, ਰਾਗ ਨਾਲ ਵੇਖ ਕੇ। ਗੁਰੂ ਜੀ, ਰਾਗ ਮਨ ਨੂੰ ਚੰਚਲ ਕਰਨ ਵਾਲੀ ਸ਼ੈ ਨਹੀਂ, ਪਰ ਇਕਾਗਰ ਕਰਨ ਵਾਲੀ ਸ਼ੈ ਹੈ। ਹਾਂ, ਰਾਗ ਮਨ ਨੂੰ ਪੰਗਾਰਦਾ ਹੈ, ਰਾਗ ਨੂੰ ਸੁਣ ਕੇ ਮਨ ਦਰਵਦਾ ਹੈ, ਨਰਮ ਹੁੰਦਾ ਹੈ, ਫਿਰ ਨਰਮ ਹੋਏ ਮਨ ਨੂੰ ਉੱਚੇ ਰੰਗ ਵਿੱਚ ਰੰਗ ਸਕੀਦਾ ਹੈ। ਇਸ ਮਨ ਵਿੱਚ ਰਾਗ ਨਾਲ ਵਿਸ਼ਾਲਤਾ ਆਉਂਦੀ ਹੈ। ਸੋਹਣੇ ਖਿਆਲ ਅਤੇ ਨਾ ਦੱਸੇ ਜਾ ਸਕਣ ਵਾਲੇ ਵਲਵਲੇ ਇਸ ਨਾਲ ਉਪਜਦੇ ਹਨ ਅਤੇ ਫਿਰ ਸੋਹਣੇ ਕੰਮਾਂ ਵੱਲ ਪ੍ਰੇਰਨਾ ਹੁੰਦੀ ਹੈ। ਕਈ ਵੇਰ ਉਖੜੇ, ਉਦਾਸ, ਔਖੇ ਹੋਏ ਮਨ ਇਸ ਨਾਲ ਸੁਖੀ ਅਤੇ ਪਧਰੇ ਹੋ ਜਾਂਦੇ ਹਨ। ਭੈੜੇ ਖਿਆਲ ਮੰਦੀਆਂ ਵਾਸ਼ਨਾ ਦੀ ਰਾਹ ਨੂੰ ਰਾਗ ਨਿਰਮਲ ਕਰਕੇ ਸਵੱਛ ਕਰ ਦਿੰਦਾ ਹੈ। ਤੁਸਾਂ ਡਿੱਠਾ ਹੋ ਕਿ ਇਸ ਰਾਗ ਨੂੰ ਬਿਰਧ, ਬਾਲ, ਜਵਾਨ ਸਾਰੇ ਪਸੰਦ ਕਰਦੇ ਹਨ। ਪਸ਼ੂ ਪੰਛੀ ਰਾਗ ਸੁਣ ਕੇ ਮੋਹਿਤ ਹੁੰਦੇ ਹਨ। ਪੀਰ ਗਲ ਟੁੱਕ ਕੇ, ਸਾਰੇ ਪਸੰਦ ਕਰਦੇ ਹਨ, ਕੀ ਰਾਗ ਕੋਈ ਅੱਲਾ ਨੇ ਬਣਾਇਆ ਹੈ? ਗੁਰੂ ਜੀ, ਰਾਗ ਇਲਾਹੀ ਸ਼ੈ ਹੈ, ਇਨਸਾਨ ਨੇ ਇਸ ਨੂੰ ਰਚਿਆ ਨਹੀਂ ਪਰ ਲੱਭਿਆ ਹੈ। ਪੀਰ, ਪਰ ਜੀ, ਰਬਾਬ, ਸਰੋਦਾ, ਸਤਾਰ ਆਦਿਕ ਰਾਗ ਦੇ ਸੰਤਾਂ ਇਨਸਾਨ ਨੇ ਰਚੇ ਹਨ, ਇਹਨਾਂ ਬਿਨਾਂ ਰਾਗ ਕਿੱਥੋਂ ਹੁੰਦਾ? ਗੁਰੂ ਜੀ, ਸਰਕੜੇ ਦੀ ਪੌਣ ਨਾਲ ਲੱਗ ਕੇ ਸਰਰ ਸਰਰ ਕਰ ਰਹੀ ਸਰੀ ਰਾਗ ਕਰ ਰਹੀ ਹੈ। ਪੱਥਰਾਂ ਨਾਲ ਲੱਗ ਲੱਗ ਵਹਿ ਰਹੀ ਨਦੀ ਰਾਗ ਕਰ ਰਹੀ ਹੈ। ਬੰਨ ਦੇ ਵਿੱਚੋਂ ਲੰਘ ਰਹੀ ਹਵਾ ਰਾਗ ਛੇੜ ਰਹੀ ਹੈ। ਪੰਛੀਆਂ ਦੇ ਗਲੇ ਰਾਗ ਗਾ ਰਹੇ ਹਨ। ਮਨੁੱਖ ਦਾ ਹਲਕ ਰਾਗ ਗਾਉਣ ਵਾਲਾ ਸਾਈਂ ਨੇ ਬਣਾਇਆ ਹੈ। ਪਾਣੀ ਕੱਢਣ ਵਾਸਤੇ ਇਨਸਾਨ ਦਾ ਬਣਿਆ ਵਗਦਾ ਖੂਹ ਆਪਣੇ ਰੌਂ ਵਿੱਚ ਰਾਗ ਦੀ ਸੁਰ ਛੇੜ ਰਿਹਾ ਹੈ। ਰਾਗ ਨੂੰ ਸੁਣਨ ਵਾਲੇ ਕੰਨ ਅੱਲਾ ਨੇ ਬਣਾਏ ਹਨ ਅਤੇ ਰਾਗ ਦੀ ਸਮਝ ਵਿਤਰੇਕ ਜੋੜ ਅਤੇ ਰਸ ਲੈਣ ਦੀ ਸ਼ਕਤੀ ਅਤੇ ਮੋਹਿਤ ਆਉਣ ਵਾਲਾ ਗੁਣ ਸਾਈਂ ਨੇ ਮਨ ਵਿੱਚ ਪਾਇਆ ਹੈ। ਰਾਗ ਸੁਣ ਕੇ ਨਕਲ ਕਰ ਲੈਣ ਦੀ ਥਾਂ 'ਤੇ ਰਾਗਾਂ ਉੱਤੇ ਧਿਆਨ ਦੇ ਕੇ ਇਸ ਦੇ ਦਰਜੇ ਫਰਕ ਸਮਝਣ ਦੀ ਬੁੱਧੀ ਉਸੇ ਦਾਨ ਕੀਤੀ ਹੈ। ਪੱਥਰ ਨੂੰ ਰਾਗ ਦਾ ਕੀ ਥਾਉ, ਗੰਡੋਏ ਨੂੰ ਰਾਗ ਦਾ ਕੀ ਪਤਾ? ਪੀਰ, ਪਰ ਇਸ ਵਿੱਚ ਵੀ ਕੁਝ ਸ਼ੱਕ ਹੈ ਕਿ ਰਾਗ ਨੇ ਅਯਾਸ਼ੀ ਵਧਾਈ ਹੈ। ਰਾਗ ਬਦਚਲਨਾ ਅਤੇ ਭੈੜਿਆਂ ਦੇ ਘਰ ਰਹਿੰਦਾ ਹੈ। ਰਾਗ ਨੇ ਡੂਮ ਮਿਰਾਸੀ ਆਦਿਕ ਮੰਗਣ ਵਾਲੇ ਅਤੇ ਕੰਜਰ ਆਦਿ ਨੀਚ ਲੋਕ ਪੈਦਾ ਕੀਤੇ ਹਨ। ਗੁਰੂ ਜੀ, ਤੁਸੀਂ ਸੱਚ ਆਖਦੇ ਹੋ ਕਿ ਰਾਗ ਦਾ ਵਾਸਾ ਨੀਵੀਂ ਥਾਂ ਹੋ ਰਿਹਾ ਹੈ, ਪਰ ਇਹ ਰਾਗ ਦਾ ਦੋਸ਼ ਨਹੀਂ। ਰਾਗ ਇੱਕ ਉੱਚਾ ਗੁਣ ਹੈ, ਸ਼ਕਤੀ ਹੈ, ਇਸ ਵਿੱਚ ਬਲ ਹੈ, ਤਾਸੀਰ ਹੈ। ਜਦ ਇਸ ਨੂੰ ਨਿਰਾ ਆਪਣੇ ਆਤਮਾ ਦੀ ਬੋਲੀ ਬਣਾ ਕੇ ਵਰਤੋ, ਤਦ ਇਸ ਰੋਲੇ ਬੇਤਰਤੀਬੀ ਬਖੇੜੇ ਅਤੇ ਬੇਸੁਰੀ ਵਿੱਚ, ਹਾਂ ਝਗੜੇ ਅਤੇ ਕਲਾ ਵਾਸਤੇ ਸੰਸਾਰ ਵਿੱਚ ਇੱਕ ਸੁਰਤਾ ਪੈਦਾ ਕਰਦਾ ਹੈ, ਮਨ ਵਿੱਚ ਇੱਕ ਤੋਲ ਅਤੇ ਟਿਕਣ ਦਾ ਭਾਵ ਉਪਜਾਉਂਦਾ ਹੈ। ਜੇ ਮਨ ਉਦਾਸੀ ਗਮ ਵਿੱਚ ਟਹਿ ਜਾਵੇ ਤਾਂ ਰਾਗ ਉਸਨੂੰ ਉੱਚਾ ਕਰਕੇ ਇੱਕ ਤੋਲਤਾ ਵਿੱਚ ਲੈ ਆਉਂਦਾ ਹੈ। ਅੰਦਰ ਅਹੰਕਾਰ, ਪਾਟਵੀਂ ਖੁਸ਼ੀ ਅਤੇ ਜੋਸ਼ ਹੋਵੇ ਤਾਂ ਇਹ ਉਸਨੂੰ ਨੀਵਾਂ ਕਰਕੇ ਇੱਕ ਤੋਲਤਾ 'ਤੇ ਟਿਕਾ ਦਿੰਦਾ ਹੈ। ਰਾਗ ਸਭ ਜੈਸੇ ਵਿਉਧਾਰੀ ਨੂੰ ਸਰੂਰ ਵਿੱਚ ਲੈ ਆਉਂਦਾ ਹੈ ਅਤੇ ਉਹ ਆਪਣੇ ਡੰਗ ਨੂੰ ਭੁੱਲਦਾ ਹੈ। ਪੀਰ ਜੀ, ਰਾਗ ਦੀ ਤਾਸੀਰ ਹੈ ਇੱਕ ਸੁਰਤਾ, ਇੱਕ ਤੋਲਤਾ, ਸਵੱਛਤਾ, ਸਰੂਰ ਅਤੇ ਮਗਨਤਾ। ਪਰ ਇਹ ਹੈ ਰਾਗ ਦੀ ਤਾਸੀਰ ਆਪਣੀ ਨਿਰੋਲ ਰਾਗ ਮਾਤਰ ਦੀ। ਨਿਰਾ ਅਤੇ ਨਿਰੋਲ ਰਾਗ ਮਾਨੋ ਅੰਦਰਲੇ ਦੀ ਬੋਲੀ ਹੈ, ਜਿਵੇਂ ਮਨ ਦੇ ਖਿਆਲਾਂ ਨੂੰ ਪ੍ਰਗਟ ਕਰਨ ਦੀ ਬੋਲੀ ਭਾਖਾ ਹੈ ਜਿਸ ਵਿੱਚ ਅਸੀਂ ਆਪਣੇ ਭਾਵ ਦੱਸਦੇ ਹਾਂ, ਤਿਵੇਂ ਅੰਦਰਲੇ ਵਲਵਲੇ ਰਾਗ ਦੁਆਰਾ ਪ੍ਰਗਟ ਹੁੰਦੇ ਹਨ। ਅੰਦਰਲੇ ਦਾ ਟਿਕਾਓ ਵੀ ਰਾਗ ਨਾਲ ਆਉਂਦਾ ਹੈ, ਪਰ ਇਸ ਬੋਲੀ ਵਿੱਚ ਭਾਵ ਸਮਝਣਾ ਬੜਾ ਔਖਾ ਹੈ। ਇਸ ਕਰਕੇ ਮਨੁੱਖ ਨੇ ਰਾਗ ਵਿੱਚ ਆਪਣੀ ਭਾਖਾ ਰਲਾਈ ਹੈ। ਉਹ ਬੁਲਬੁਲ ਅਤੇ ਕੋਇਲ ਵਾਂਗੂ ਨਿਰੋਲ ਰਾਗ ਦੀ ਸੁਰ ਛੇੜਨ ਦੇ ਨਾਲ ਉਸ ਵਿੱਚ ਆਪਣੀ ਭਾਖਾ ਯਾਨੀ ਬੈਖਰੀ ਬੋਲੀ ਵੀ ਗਾਉਂਦਾ ਹੈ, ਜਿਸ ਵਿੱਚ ਦਿਲ ਦੇ ਖਿਆਲ ਅਤੇ ਵਲਵਲੇ ਆਖਦਾ ਹੈ। ਇਹ ਖਿਆਲ ਬੋਲੀ ਵਿੱਚ ਉਚਾਰੇ ਹੋਏ ਰਾਗ ਨਾਲ ਮਿਲ ਕੇ ਆਪਣੀ ਤਾਸੀਰ ਵੱਧ ਪ੍ਰਗਟ ਕਰਦੇ ਹਨ। ਸੋ ਕਈ ਇਨਸਾਨਾਂ ਨੇ ਇਸ ਤਰ੍ਹਾਂ ਨਾਲ ਮਾੜੇ ਵਾਕ ਰਾਗ ਵਿੱਚ ਪਾ ਕੇ ਗਾਵੇ ਹਨ ਅਤੇ ਐਵ ਰਾਗ ਦਾ ਵਰਤਾਓ ਮਾੜੇ ਥਾਵਾਂ 'ਤੇ ਕੀਤਾ ਹੈ। ਇਹ ਰਾਗ ਹੈ ਜੋ ਸ਼ਾਇਦ ਤੁਸਾਂ ਦੀ ਸ਼ਰ੍ਹਾ ਨੇ ਮਨ੍ਹਾ ਕੀਤਾ ਹੋਵੇ। ਜਦੋਂ ਕਾਮ ਕ੍ਰੋਧ ਵੈਰ ਵਿਰੋਧ ਦੇ ਵਾਕ ਰਾਗਾਂ ਵਿੱਚ ਪਾ ਕੇ ਗਾਵੇ ਜਾਣ ਤਦੋਂ ਰਾਗ ਦਾ ਅਸਰ ਮਾੜਾ ਹੁੰਦਾ ਹੈ, ਪਰ ਇਹ ਰਾਗ ਦਾ ਆਪਣਾ ਅਸਰ ਨਹੀਂ, ਇਹ ਉਹਨਾਂ ਮਾੜੇ ਵਾਕਾਂ ਦਾ ਹੈ। ਇਸ ਲਈ ਮਾੜੇ ਵਾਕਾਂ ਦੇ ਸੰਗ ਨਾਲ ਮਾੜੇ ਅਸਰ ਪੈਦਾ ਕਰਨ ਵਾਲਾ ਰਾਗ ਨੂੰ ਨਾ ਸਮਝੇ, ਪਰ ਮਾੜੇ ਵਾਕਾਂ ਨੂੰ, ਰਾਗ ਨੂੰ ਉਹਨਾਂ ਮਾੜੇ ਵਾਕਾਂ ਤੋਂ ਵੱਖਰਾ ਕਰ ਲਓ। ਰਾਗ ਫਿਰ ਆਪਣੀ ਨਿਰੋਲ ਅਤੇ ਨਿਰਮਲ ਤਾਸੀਰ ਦੇਵੇਗਾ। ਕਦੇ ਕਿਸੇ ਰੱਸੀ ਨੂੰ ਕੇਵਲ ਤੰਬੂਰਾ ਛੇੜ ਕੇ ਬੈਠਿਆਂ ਵੇਖੋ ਕਿ ਉਹ ਨਿਰੋਲ ਸੁਰਾਂ ਦੀ ਤਾਸੀਰ ਵਿੱਚ ਕਿਕੋਂ ਸਰੂਰ ਵਿੱਚ ਆਉਂਦਾ ਹੈ, ਜਾਂ ਕਦੇ ਆਪੇ ਦੇ ਰਸ ਵਿੱਚ ਨਿਮਗਨ ਹੁੰਦਾ ਹੈ। ਨਿਰੋਲ ਰਾਗ ਤਾਂ ਐਸੀ ਸ਼ੈ ਹੈ ਕਿ ਪਸ਼ੂ ਬਿਰਤੀ ਦੇ ਭਾਵਾਂ ਨੂੰ ਵੀ ਉੱਚੀਆਂ ਕਰਕੇ ਵਿਸਮਾਦ ਵਿੱਚ ਲੈ ਜਾਂਦਾ ਹੈ। ਹੁਣ ਤੁਸੀਂ ਆਪ ਹੀ ਵਿਚਾਰ ਕਰੋ ਕਿ ਮੈਲੇ ਕੱਪੜੇ ਵਿੱਚ ਬੱਧੇ ਹੀਰੇ ਨੂੰ ਮੈਲਾ ਅਤੇ ਤਿਆਗਣੇ ਲਾਇਕ ਕਹਿਣਾ ਮਾੜਾ ਹੈ ਕਿ ਨਹੀਂ? ਹੀਰਾ ਹੀਰਾ ਹੈ, ਮੈਲੀ ਲੀਰ ਤੋਂ ਉਸਨੂੰ ਵੱਖਰਾ ਕਰ ਲਓ। ਫਿਰ ਮਾੜੇ ਵਾਕਾਂ, ਵਾਕ ਕਹੋ, ਟੱਪੇ ਕਹੋ, ਗੀਤ ਕਹੋ, ਬੋਲ ਕਹੋ, ਕੁਛ ਕਹੋ, ਮਾੜੇ ਵਚਨਾਂ ਦੀ ਥਾਂ ਤੁਸੀਂ ਰਾਗ ਵਿੱਚ ਚੰਗੇ ਉੱਚੇ ਸੁੱਚੇ ਖਿਆਲ ਅਤੇ ਨਿਰਮਲ ਵਲਵਲੇ ਵਾਲੇ ਵਾਕ ਪਾ ਕੇ ਗਾਵੋ ਤਾਂ ਉਸੇ ਰਾਗ ਦੀ ਮਦਦ ਨਾਲ ਤੁਹਾਡੇ ਨਿਰਮਲ ਭਾਵਾਂ ਦੀ ਆਪਣੀ ਸੋਹਣੀ ਤਾਸੀਰ ਵੱਧ ਜਾਏਗੀ। ਕੀ ਤੁਸਾਂ ਵਿੱਚ ਅੱਲਾ ਦੀ ਸਿਫਤ ਸਲਾਹ ਨਹੀਂ ਲਿਖੀ? ਪੀਰ, ਜ਼ਰੂਰ ਲਿਖੀ ਹੈ, ਇਹੋ ਤਾਂ ਉਸਦੀ ਇਬਾਦਤ ਹੈ। ਗੁਰੂ ਜੀ, ਫਿਰ ਸੋਚੋ, ਸਿਫਤ ਸਲਾਹ ਤਿੰਨ ਤਰ੍ਹਾਂ ਨਾਲ ਆਉਂਦੀ ਹੈ। ਇੱਕ ਤਾਂ ਸਿਫਤ ਸਲਾਹ ਦੇ ਭਾਵ ਖਿਆਲ ਵਲਵਲੇ ਅਤੇ ਤਰੰਗ ਅੰਦਰ ਉਪਜਦੇ ਹਨ ਅਤੇ ਸਾਹਿਬ ਦੇ ਧਿਆਨ ਵਿੱਚ ਉਸਦੇ ਚਰਨਾਂ ਦੇ ਅਰਪਣ ਆਉਂਦੇ ਹਨ। ਦੂਸਰੇ, ਉਹ ਖਿਆਲ ਜ਼ਬਾਨ ਦੁਆਰਾ ਬਾਣੀ ਦਾ ਰੂਪ ਲੈ ਕੇ ਪ੍ਰਗਟ ਆਉਂਦੇ ਹਨ। ਦਿਲ ਰੱਬ ਦੇ ਰੁੱਖ ਵਿੱਚ ਆਉਂਦਾ ਹੈ ਅਤੇ ਜ਼ਬਾਨ ਉਹ ਖਿਆਲ ਅਰਪਣ ਕਰਦੀ ਹੈ। ਤੀਜੇ, ਉਹ ਸਿਫਤ ਸਲਾਹ ਵਾਲੇ ਅੰਦਰਲੇ ਤਰੰਗ ਅਤੇ ਵਲਵਲੇ ਬਾਣੀ ਦਾ ਰੂਪ ਲੈ ਕੇ ਰਾਗ ਨਾਲ ਮਿਲ ਕੇ ਗਾਇਨ ਆਉਂਦੇ ਹਨ। ਇਹ ਤੀਸਰੀ ਕਿਸਮ ਖਾਸ ਸਮਿਆਂ 'ਤੇ ਆਪਣੇ ਉੱਪਰ ਔਰ ਦੂਸਰਿਆਂ ਉੱਪਰ ਤਾਸੀਰ ਵਿੱਚ ਜ਼ਬਰਦਸਤ ਹੁੰਦੀ ਹੈ ਅਤੇ ਥੋੜ੍ਹਾ ਬਹੁਤ ਹਰੇਕ ਉੱਤੇ ਅਸਰ ਕਰਦੀ ਹੈ। ਰਾਗ ਇੱਕ ਭੰਗਾਰ ਦੇਣੇ ਵਾਲੀ, ਦਿਲ ਨੂੰ ਨਰਮ ਕਰਨ ਵਾਲੀ ਸ਼ੈ ਹੈ। ਜਿਸ ਵੇਲੇ ਮਨ ਸਖਤ ਹੋਵੇ ਇਸ ਉੱਤੇ ਚੰਗੇ ਖਿਆਲਾਂ ਨੂੰ ਉਕਰਨਾ ਬੜੀ ਔਖੀ ਗੱਲ ਹੈ, ਪਰ ਜਦ ਮਨ ਨਰਮ ਹੋਇਆ ਹੋਵੇ ਉਸ ਵੇਲੇ ਚੰਗੇ ਖਿਆਲਾਂ ਨੂੰ ਇਸ ਉੱਪਰ ਉਕਰਨਾ ਸੌਖਾ ਹੁੰਦਾ ਹੈ। ਇਸ ਕਰਕੇ ਜਦ ਰੱਬੀ ਪਿਆਰ ਦੇ ਖਿਆਲ, ਸਿਫਤ ਸਲਾਹ ਦੇ ਵਲਵਲੇ, ਪ੍ਰੇਮ ਦੇ ਤਰੰਗ, ਸਿੱਖਿਆ ਦੇ ਵਾਕ ਮਨਾਂ ਪਰ ਉਕਰਨੇ ਹੋਣ ਤਾਂ ਰਾਗ ਦਾ ਸੇਕ ਦੇ ਕੇ ਮਨ ਪੰਘਾਰ ਲਵੀਏ ਤਾਂ ਉਹ ਸੌਖ ਨਾਲ ਮਨ ਵਿੱਚ ਉਕਰੇ ਜਾਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਨਾਂ ਵਿਚਾਰਾਂ ਨੂੰ ਫੁੱਟਨੋਟ ਵਿੱਚ ਇਸ ਤਰ੍ਹਾਂ ਲਿਖਿਆ ਹੈ। ਪਿਛਲੀ ਗੱਲਬਾਤ ਦਾ ਨਿਚੋੜ ਇਹ ਹੈ ਕਿ ਪਹਿਲਾ, ਰਾਗ ਮਨੁੱਖ ਦੀ ਰਚਨਾ ਨਹੀਂ, ਮਨੁੱਖ ਨੇ ਇਸ ਦੇ ਨੇਮ ਨੂੰ ਲੱਭਿਆ ਹੈ, ਤਾਂ ਤਾਂ ਇਹ ਕੋਈ ਕੁਦਰਤੀ ਸ਼ੈ ਹੈ। ਦੂਸਰਾ, ਇਹ ਰਾਗ ਅਸੀਂ ਦੇਖਦੇ ਹਾਂ ਕਿ ਮਨ ਨੂੰ ਪੰਘਾਰਦਾ ਹੈ, ਪੰਘਰੇ ਮਨ 'ਤੇ ਪਾਏ ਖਿਆਲ ਟਿਕਦੇ ਹਨ ਅਤੇ ਡੂੰਘੇ ਉਤਰਦੇ ਹਨ, ਤਾਂ ਤਾਂ ਉੱਤਮ ਖਿਆਲਾਂ ਅਤੇ ਉੱਚੇ ਵਲਵਲਿਆਂ ਦੇ ਮਨਾਂ ਪਰ ਉਕਰਨ ਲਈ ਅਸੀਂ ਰਾਗ ਜੈਸੀ ਸੋਹਣੀ ਸ਼ੈ ਨੂੰ ਕਿਉਂ ਨਾ ਵਰਤੀਏ। ਹਾਂ, ਰਾਗ ਦੇ ਉਸ ਵਰਤਾਓ ਨੂੰ ਜੋ ਮੰਦੇ ਗੀਤ ਅਤੇ ਗਾਉਣ ਰਾਗ ਵਿੱਚ ਪਾ ਕੇ ਗਾਵਿਆਂ ਅੰਦਰ ਮਾੜੇ ਖਿਆਲ ਉਪਜਦੇ ਹਨ, ਰੋਕੀਏ। ਪੀਰ, ਗੱਲਾਂ ਤਾਂ ਸਾਰੀਆਂ ਦਿਲ ਪੁੜਵੀਆਂ ਆਖੀਆਂ ਨੇ, ਇਹੋ ਗੱਲ ਹੋਣੀ ਹੈ ਜੋ ਰਾਗ ਮਨੇ ਹੈ। ਰਾਗ ਮਨੇ ਕਰਨ ਮਤਲਬ ਨਹੀਂ ਹੋਣਾ ਪਰ ਮਾੜੇ ਖਿਆਲਾਂ ਦੇ ਗਾਉਣ ਗਾਉਣੇ ਮਨੇ ਹੋ ਸਨ। ਗੁਰੂ ਜੀ, ਪੀਰ ਜੀ, ਇੱਕ ਹੋਰ ਬੇਵਸੀ ਦੀ ਗੱਲ ਹੈ, ਰਾਗ ਰੋਕਿਆਂ ਰੁਕ ਨਹੀਂ ਸਕਦਾ, ਚਾਹੇ ਮੁਸਲਮਾਨ ਹੈ, ਚਾਹੋ ਯਹੂਦੀ, ਚਾਹੋ ਈਸਾਈ ਹੈ, ਚਾਹੋ ਹਿੰਦੂ, ਚਾਹੋ ਉਸਦੇ ਮਤ ਵਿੱਚ ਰਾਗ ਰਵਾਂ ਹੈ ਅਤੇ ਚਾਹੋ ਰਵਾਂ ਨਹੀਂ ਹੈ, ਗਾਉਂਦਾ ਸਭ ਕੋਈ ਹੈ। ਰਾਜਾ ਵੀ ਗਾਉਂਦਾ ਹੈ ਅਤੇ ਕੰਗਾਲ ਵੀ। ਹਾਲੀ ਨੂੰ ਹਲ ਮਗਰ ਟੋਰਦਾ ਤੱਕੋ, ਕਿਸੇ ਨਾ ਕਿਸੇ ਵੇਲੇ ਕੁਛ ਗਾਵੇਗਾ। ਮਲਾਂ ਨੂੰ ਚੱਪੇ ਲਾਉਂਦਾ ਤੱਕੋ, ਕਿਸੇ ਨਾ ਕਿਸੇ ਵੇਲੇ ਕੋਈ ਟੱਪਾ ਛੇੜੇਗਾ। ਚੰਗਾ ਗਾਵੇ ਚਾਹੇ ਮਾੜਾ ਪਰ ਗਾਵੇਗਾ। ਮਜ਼ਦੂਰ ਟੋਕਰੀ ਢੋਂਦਾ, ਚੂਨਾ ਕੁੜਦਾ, ਕੋਈ ਨਾ ਕੋਈ ਸੁਰ ਲਾਵੇਗਾ। ਪਨਹਾਰੀ ਪਾਣੀ ਦੀ ਗਾਗਰ ਸਿਰ 'ਤੇ ਲਿਜਾਂਦੀ ਰਾਗ ਕਰੇਗੀ। ਰਾਣੀ ਜੰਗ ਨੂੰ ਗਏ ਰਾਜੇ ਦੀ ਯਾਦ ਵਿੱਚ ਬਿਰਹੇ ਕਰੇਗੀ। ਇਉਂ ਤੁਸੀਂ ਫਿਰ ਤੁਰ ਕੇ ਸਾਰੇ ਤੱਕ ਲਓ, ਸਭ ਕੋਈ ਗਾਉਣ ਦੀ ਟੂੰ ਟਾਂ ਕਰਦਾ ਹੈ। ਜੇ ਇਹ ਗੱਲ ਹੋਣੀ ਹੈ ਕਿ ਗਾਉਣ ਲੋਕਾਂ ਰੁਕ ਨਹੀਂ ਸਕਣਾ, ਤਾਂ ਸੋਹਣੇ ਸੋਹਣੇ ਖਿਆਲ, ਉੱਚੇ ਉੱਚੇ ਵਲਵਲੇ, ਸੁੱਚੇ ਸੁੱਚੇ ਤਰੰਗ, ਸਿਫਤ ਸਲਾਹ ਦੇ ਭਾਵ, ਸੱਚੇ ਪ੍ਰੇਮ ਦੇ ਰੰਗ, ਸਿੱਖਿਆ ਦੇ ਵਾਕ, ਉਪਦੇਸ਼ਾਂ ਦੇ ਭਾਵ, ਸੋਹਣੇ ਵਾਕਾਂ ਵਿੱਚ ਰਚੋ ਅਤੇ ਗਾਓ। ਗਰੀਬ ਅਮੀਰ ਸਭ ਨੂੰ ਪਿਆਰੇ ਲੱਗਣ, ਸਭ ਦੀਆਂ ਜੀਭਾਂ 'ਤੇ ਚੜ੍ਹ ਜਾਣ, ਆਪਣੇ ਰੰਗਾਂ ਮੌਜਾਂ ਵਿੱਚ ਪੰਛੀਆਂ ਵਾਂਗੂ ਸੁਰਾਂ ਛੇੜਨ, ਗਾਉਣ, ਖਬਰੇ ਕਿਹੜੇ ਵੇਲੇ ਕਿਹੜਾ ਖਿਆਲ, ਕਿਹੜਾ ਟੱਪਾ ਤਾਰਨਹਾਰ ਅਸਰ ਕਰ ਜਾਏਗਾ। ਸਰਬ ਸਾਧਾਰਨ ਦਾ ਇਖਲਾਕ ਸਵਰੇਗਾ, ਉਹਨਾਂ ਦੇ ਮਨ ਵਿਸ਼ਾਲ ਹੋਣਗੇ, ਉਹਨਾਂ ਦੀਆਂ ਪਸ਼ੂ ਬਿਰਤੀਆਂ ਅਤੇ ਨੀਵੇਂ ਵਲਵਲੇ ਉੱਚੇ ਜਾਣਗੇ। ਜੇ ਤੁਸੀਂ ਰਾਗ ਨੂੰ ਧਰਮ ਨਾਲੋਂ, ਉੱਚੇ ਭਾਵਾਂ ਅਤੇ ਸੁੱਚੇ ਵਲਵਲਿਆਂ ਤੋਂ ਵੱਖਰਾ ਕਰ ਦਿੱਤਾ, ਤਦ ਲੋਕਾਂ ਨੇ ਬੇਵਸੇ ਆਪਣੇ ਅਸਲੇ ਦੇ ਸੁਭਾਅ ਵਿੱਚ ਕੁਝ ਨਾ ਕੁਝ ਗਾਉਣਾ ਹੈ। ਉਹ ਗਾਉਣਗੇ ਜ਼ਰੂਰ, ਪਰ ਕੀ ਜੋ ਉਹਨਾਂ ਨੂੰ ਸੁਲਭ ਹੈ। ਸੁਲਭ ਕੀ ਹੈ? ਇਸ਼ਕ ਹੁਸਨ ਦੇ ਝਗੜੇ, ਭੈੜੀਆਂ ਵਾਸ਼ਨਾ ਦੇ ਟੱਪੇ, ਮਖੌਲ, ਠੱਠੇ, ਵੈਰ, ਡਾਹ ਦੇ ਸੁਹੇਲੇ, ਝੂਠ, ਝਗੜੇ, ਲੜਾਈਆਂ, ਇਹ ਸ਼ਹਿਰਾਂ ਰਾਗਾਂ ਵਿੱਚ ਗਾਉਂਦੇ ਲੋਕ ਨੀਵੇਂ ਨੀਵੇਂ ਖਿਆਲਾਂ ਵਿੱਚ ਰਹਿਣਗੇ। ਹੇ ਪੀਰ ਜੀ, ਰਾਗ ਨੀਵਾਂ ਨਹੀਂ ਹੈ, ਰਾਗ ਆਪੋ ਨੀਵੇਂ ਨਿਵਾਸਾਂ ਵਿੱਚ ਨਹੀਂ ਜਾ ਰਿਹਾ, ਪਰ ਤੁਹਾਡੇ ਰਾਗ ਨੂੰ ਤਰਾਹ ਦੇਣ ਨਾਲ ਨੀਵੇਂ ਲੋਕ ਪੇਟ ਪਾਲਣ ਵਾਸਤੇ ਇਸ ਨੂੰ ਨੀਵੇਂ ਨਿਵਾਸਾਂ ਵਿੱਚ ਲੈ ਗਏ ਹਨ ਅਤੇ ਜਗਤ ਦਾ ਇਖਲਾਕ ਅਤੇ ਸਦਾਚਾਰ ਗੁਆ ਕੇ ਅਤੇ ਨਫਸ ਨੂੰ ਰਿਝਾਉਣ ਵਾਲੇ ਨਫਸਾਨੀ ਸਰੀਰਕ ਸੁੱਖਾਂ ਵਿੱਚ ਮਸਤ ਕਰ ਦੇਣ ਵਾਲੇ ਕੰਮਾਂ ਦੀ ਰੁਚੀ ਦਿਵਾ ਕੇ ਆਪਣਾ ਪੇਟ ਪਾਲਣ ਵਿੱਚ ਵਰਤ ਰਹੇ ਹਨ। ਸੋ ਇਹ ਭੁੱਲ ਹੈ। ਜੋ ਰਾਗ ਜੈਸੇ ਪਵਿੱਤਰ ਕੁਦਰਤੀ ਪ੍ਰੇਰਕ ਨੂੰ ਇਬਾਦਤ, ਭਗਤੀ ਅਤੇ ਉੱਚੇ ਵਲਵਲੇ ਦੇ ਮੰਡਲ ਤੋਂ ਵੱਖ ਕੀਤਾ ਜਾਵੇ। ਰਾਗ ਦਾ ਪ੍ਰਯੋਜਨ ਇਹ ਹੈ ਕਿ ਇਹ ਰੂਹ ਨੂੰ ਹਿਸਾਬੀ ਕਿਤਾਬੀ ਲੇਖੇ ਗਿਣਤੀਆਂ ਤੋਂ ਉੱਚਾ ਕਰੇ, ਸਰੀਰਕ ਸੁੱਖਾਂ ਤੋਂ ਨਜ਼ਰ ਉਚੇਰੀ ਲੈ ਜਾਵੇ, ਵਿਸਮਾਦ ਦੁਆਰਾ ਨਿਰੋਲ ਆਤਮਰਸ ਦੇ ਮੰਡਲ ਵਿੱਚ ਲੈ ਜਾਵੇ ਅਤੇ ਫਿਰ ਪਰਮਾਤਮਾ ਦੇ ਮੇਲ ਆਦਿ ਵਿੱਚ ਸੜ ਦੇਵੇ। ਰਾਗ ਇੱਕ ਪੌੜੀ ਹੈ ਜੋ ਧਰਤੀ ਤੋਂ ਅਰਸ਼ਾਂ ਨੂੰ ਲੈ ਜਾਂਦੀ ਹੈ। ਰਾਗ ਇੱਕ ਕਿਸ਼ਤੀ ਹੈ ਜੋ ਨਫਸ ਦੀ ਤੰਗ ਨਦੀ ਤੋਂ ਬੇਖੁਦੀ ਦੇ ਸਮੁੰਦਰ ਵਿੱਚ ਲੈ ਜਾਂਦੀ ਹੈ। ਪੀਰ ਠੰਡਾ ਅਤੇ ਲੰਮਾ ਸਾਹ ਭਰ ਕੇ ਠੀਕ ਫੁਰਮਾਇਆ ਨੇ। ਹੈਰਾਨੀ ਹੈ ਕਿ ਸਾਡੇ ਵਿੱਚ ਰਾਗ ਕਿਉਂ ਮਨੇ ਕੀਤਾ ਹੈ। ਗੁਰੂ ਸਾਹਿਬ ਤਾਂ ਉੱਪਰਲੀ ਵਾਰਤਾ ਕਰਦੇ ਆਪਣੇ ਮਾਲਕ ਦੇ ਸਿਫਤ ਸਲਾਹੀ ਰੰਗ ਵਿੱਚ ਮਗਨ ਹੋ ਗਏ ਸੀ, ਨੈਣ ਬੰਨ ਸੇ, ਸਾਰਾ ਸਰੀਰ ਇੱਕ ਸੰਗੀਤਕ ਸਾਜ਼ ਵਾਂਗੂ ਇਲਾਹੀ ਚਰਨਾਟ ਨਾਲ ਰਾਗ ਰੂਪ ਹੋ ਰਿਹਾ ਸੀ। ਪੀਰ ਦੀ ਛੇਕਣ ਲਈ ਗੱਲ ਪਰ ਵੀ ਆਪ ਦੇ ਨੈਣ ਨਹੀਂ ਖੁੱਲ੍ਹੇ। ਤਦ ਪੀਰ ਜੀ ਨੇ ਮਰਦਾਨੇ ਵੱਲ ਤੱਕਿਆ। ਮਰਦਾਨੇ ਨੇ ਆਪਣੇ ਮਾਲਕ ਨੂੰ ਆਪਣੇ ਰੰਗ ਵਿੱਚ ਵੇਖ ਕੇ ਜ਼ਰਾ ਅੱਗੇ ਹੋ ਕੇ ਪੀਰ ਜੀ ਨੂੰ ਹੌਲੇ ਜੇ ਕਿਹਾ, ਹਜ਼ਰਤ ਮੁਹੰਮਦ ਜੀ ਨੇ ਵੀ ਇਲਾਹੀ ਸਰੋਦ ਸਿਫਤ ਸਲਾਹ ਦੀ ਮਨੈ ਨਹੀਂ ਕੀਤੀ। ਤੁਸੀਂ ਚੇਤੇ ਕਰੋ, ਇੱਕ ਜ਼ਿਕਰ ਹੈ ਕਿ ਨਹੀਂ ਕਿ ਇੱਕ ਦਿਨ ਹਜ਼ਰਤ ਜੀ ਇੱਕ ਰਾਗ ਰੰਗ ਦੇ ਮੰਡਲ ਵਿੱਚ ਆਪਣੀ ਆਦਰਯੋਗ ਸੁਪਤਨੀ ਨੂੰ ਲੈ ਕੇ ਆਪ ਗਏ ਸਨ। ਰਾਗ ਤੋਂ ਨਫ਼ਰਤ ਹੁੰਦੀ ਤਾਂ ਆਪਣੀ ਸੁਪਤਨੀ ਨੂੰ ਕਿਉਂ ਆਗਿਆ ਦਿੰਦੇ ਅਤੇ ਫਿਰ ਆਪ ਕਿਉਂ ਨਾਲ ਜਾਂਦੇ ਅਤੇ ਸੁਣਦੇ? ਕੁਰਾਨ ਸਾਰਾ ਵਾਰਤਕ ਨਹੀਂ, ਕਵਿਤਾ ਵਿੱਚ ਵੀ ਹੈ। ਕਵਿਤਾ ਦੀ ਰਚਨਾ ਦਾ ਇੱਕ ਪ੍ਰਯੋਜਨ ਉਸਦੇ ਰਾਗ ਵਿੱਚ ਗਾਵੇਂ ਜਾਣ ਦਾ ਹੁੰਦਾ ਹੈ। ਸੋ ਰਾਗ ਦਾ ਰਵਾ ਹੋਣਾ ਇੱਕ ਤਰ੍ਹਾਂ ਨਾਲ ਕੁਰਾਨ ਹੀ ਤੋਂ ਜਾਇਜ਼ ਹੋ ਗਿਆ। ਫਿਰ ਸੋਚੋ, ਕੋਈ ਆਇਤ ਰਾਗ ਦੇ ਨਾ ਰਵਾ ਹੋਣ ਦੀ ਵਿੱਚ ਉੱਥੇ ਹੈ ਨਹੀਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।